एक ओंकार सतनाम करता पुरख निर्भउ निर्वैर अकाल मूरत अजूनी सैभं गुर प्रसाद जप आद सच जुगाद सच है पी सच नानक होसी पी सच चक्र जे निर बरन जात अरपात नहन जेहे रूप रंग और रेख पे को कह ना सकत के अचल मूर्त अन भव प्रकाश अमितोज कह जय कोट इंद्र इंद्राण साहे सहान गणिजय त्रिपवन महीप सुर नार्य सुर नेत नेत बन तिरण कहत तो सर्वनाम कथय कवन कर्म नाम वर्णत सुमत सतनाम श्री वाहिगुरु जी महला दूजा जो जी होए सो उगवै मोह का कहे आवाओ बीजे बेख मंगे अमृत वेखो एहो न्याओ जो जी होए सो उगवै मोह का कहे आवाओ बीजे बेख मंगे अमृत वेखो एहो न्याओ वाहिगुरु जी का खालसा वाहिगुरु जी की फतेह। परम सन्मान जो गुरु की साजी नवाजी हुई गुरु खालसा साध संगत माई भाई आप जी अत्यंत बड़भागे हो गुरु की गोद विच बैठ के अमृत वेले तो पंजां बाणियां दे नितनेम उपरंत श्री आसा जी दी वार दे कीर्तन दा आनंद माणिया है। गरीब नवाज सच्चे पातशाह जी ने अपने सिखां वास्ते गुरबाणी दे महान खजाने खोले और दिते हन। गावो सुनो पढ़ो नित पाई गुर पूरा तू राख्या प्रभ बाणी शब्द सुपाख्या गावो सुनो पढ़ो नित पाई गुर पूरा तू राख्या। हे भाई तेरे वास्ते ये गुरबाणी सुपाख्या श्रेष्ठ बचन परमेश्वर दी रसना तो निकले हुए तुर तो आए हुए बोल हन। ये रब्बी रूहां दे बचन हन। धन श्री गुरु ग्रंथ साहिब जी दी बाणी तुसीं इहनूं रोज़ गाओ रोज़ पढ़ो रोज़ सुनो ये तुहाडा परलोक विच ते लोक विच भला करेगी। सो साध संगत जी आपां सतगुरां दी गोद विच बैठ के रोज़ गुरबाणी दा आनंद माण रहे हाँ। साहिब श्री गुरु नानक देव जी ने जो आसा जी दी वार उच्चारण कीती है इस नूं श्री गुरु अंगद देव जी महाराज ने संपादन किया है। श्लोक नाल जिहड़े हन बहुत थावां ते गुरु अंगद देव जी महाराज दे भी आउंदे हन। इस वार दे विच ज़्यादातर श्लोक पहले पातशाह दे होण करके ये लिखिया गया कि श्लोक भी महले पहले के लिखे पर बाद विच वीवीं पौड़ी तो बाद खास करके ये दूसरे पातशाह दे श्लोक सारे आउंदे हन। एक श्लोक फिर अगे जा के आपे भांडे साजन आपे पूर्ण दे ये पहले पातशाह दा आउंदा है। सो ये सारे श्लोक जिहड़े कल भी आपां सरवण कीता सी चाकर लगे चाकरी नाले गार बवाद गल्लां करे कनेरियां खसम न पाए साध आप गवाए सेवा करे ता किश पाए मान नानक जिसनों लगा तिस मिलै लगा सो परवान। एक सच्चे सेवक दीयां की निशानियां हुंदियां ने अते सेवा दा विखावा करन वाले दा की हाल हुंदा है ये सच्चे पातशाह जी ने शब्द विच श्लोक च दस दिता। आप गवाए सेवा करे आपा भाव गवा के मैं है ही नहीं फिर सेवा हुंदी है। जैसे श्री गुरु अंगद देव जी महाराज ने आप अपने गुरदेव श्री गुरु नानक देव जी की सेवा कीती है ते उही रूप बन गए ने अभेद ही हो गए ने फर्क ही नहीं रहा गुरु महाराज गुरु नानक देव जी विच ते श्री गुरु अंगद देव जी महाराज एक रूप हो गए हैं। ਸੋ ਇਸ ਤਰ੍ਹਾਂ ਸੇਵਾ ਕਰਕੇ ਪ੍ਰਾਪਤੀ ਹੁੰਦੀ ਹੈ। ਅੱਗੇ ਹੁਣ ਮਹਾਰਾਜ ਸਾਹਿਬ ਜੀ ਦੂਸਰੇ ਸਲੋਕ ਵਿੱਚ ਵਿਖਾਵੇ ਦਾ ਅਤੇ ਅੰਦਰਲਾ ਫਰਕ ਕੀ ਹੈ, ਜਿਹੜੀ ਰੂਹ ਦੀ ਗੱਲ ਹੈ ਉਹ ਕੁਝ ਹੋਰ ਹੈ, ਬਾਹਰੋਂ ਕੁਝ ਵਿਖਾਵਾ ਕਰੀਏ ਅੰਦਰੋਂ ਉਹ ਗੱਲ ਹੋਵੇ ਨਾ ਤਾਂ ਫਿਰ ਮਹਾਰਾਜ ਕਹਿੰਦੇ ਗੱਲ ਕੁਝ ਹੋਰ ਹੈ। ਆਓ ਸਰਵਣ ਕਰੀਏ, ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਸੁਰਤੀ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਦੂਜਾ। ਦੂਸਰੇ ਪਾਤਸ਼ਾਹ ਜੀ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਬਚਨ ਕਰ ਰਹੇ ਨੇ, ਜੋ ਜੀ ਹੋਏ ਸੋ ਉਗਵੈ। ਮਹਾਰਾਜ ਕਹਿੰਦੇ ਜੋ ਜੀ ਦੇ ਵਿੱਚ ਹੁੰਦਾ ਹੈ, ਹਿਰਦੇ ਦੇ ਵਿੱਚ ਹੁੰਦਾ ਹੈ, ਉਹ ਗੱਲ ਮੂੰਹ 'ਤੇ ਆ ਜਾਂਦੀ, ਬਾਹਰ ਆ ਜਾਂਦੀ, ਪ੍ਰਗਟ ਹੋ ਜਾਂਦੀ ਹੈ। ਮੂੰਹ ਕਾ ਕਹੇ ਆਵਾਓ, ਮੂੰਹ ਤੋਂ ਜੇ ਕੁਝ ਹੋਰ ਵੀ ਕਹੀ ਜਾਵੇ ਤਾਂ ਚਿਹਰੇ ਦੇ ਹਾਵ ਭਾਵ ਵੀ ਦੱਸ ਦਿੰਦੇ ਨੇ ਵੀ ਬੰਦਾ ਅੰਦਰੋਂ ਕੁਛ ਹੋਰ ਹੈ ਅਤੇ ਮੂੰਹ ਤੋਂ ਕੁਝ ਹੋਰ ਕਹਿ ਰਿਹਾ ਹੈ। ਇਹ ਸਿਆਣੇ ਲੋਕ ਜਿਹੜੇ ਨੇ ਜਦੋਂ ਕਿਸੇ ਬੰਦੇ ਦੀ ਗੱਲ ਸੁਣਦੇ ਨੇ ਤਾਂ ਉਹਦੇ ਨੇਤਰਾਂ ਵੱਲ, ਉਹਦੇ ਚਿਹਰੇ ਵੱਲ, ਉਹਦੇ ਹਾਵ ਭਾਵ ਵੱਲ ਵੀ ਤੱਕਦੇ ਨੇ ਅਤੇ ਉਹ ਮਹਿਸੂਸ ਕਰ ਲੈਂਦੇ ਨੇ ਵੀ ਗੱਲ ਧੁਨ ਤੋਂ ਆ ਰਹੀ ਹੈ, ਹਿਰਦੇ 'ਚੋਂ ਆ ਰਹੀ ਹੈ ਕਿ ਕੰਠ ਵਿੱਚੋਂ ਆ ਰਹੀ ਹੈ ਕਿ ਮੂੰਹ ਤੋਂ ਹੀ ਆ ਰਹੀ ਹੈ। ਮਹਾਰਾਜ ਕਹਿੰਦੇ ਮੂੰਹ ਦਾ ਬੋਲਣਾ ਬੇਅਰਥੀ ਹੈ, ਭਾਵ ਜੇ ਅੰਦਰ ਗੱਲ ਕੁਝ ਹੋਰ ਹੋਵੇ ਅਤੇ ਅੰਦਰਲੀ ਗੱਲ ਵਾਰ ਵਾਰ ਆਉਣੀ ਆਉਣੀ ਹੈ, ਮੂੰਹ 'ਤੇ ਆ ਜਾਣੀ ਉਹ, ਭਾਵੇਂ ਮੂੰਹ ਤੋਂ ਬਦਲਣ ਦੀ ਵੀ ਕੋਸ਼ਿਸ਼ ਕਰੀਏ ਤਾਂ ਵੀ ਉਹ ਗੱਲ ਜਿਹੜੀ ਹੈ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟ ਹੁੰਦੀ ਹੈ, ਰਸਨਾ ਤੋਂ ਨਿਕਲਦੀ ਹੈ। ਜੋ ਵੀ ਕਿਸੇ ਦੇ ਅੰਦਰ ਹੈ ਉਹਦੇ ਵਿਚਾਰ, ਉਹਦੇ ਖਿਆਲਾਤ ਉਹਦੀ ਰਸਨਾ 'ਤੇ ਆ ਹੀ ਜਾਂਦੇ ਨੇ। ਕਹਿੰਦੇ ਇੱਕ ਦੋਸਤ ਕਿਸੇ ਪਾਰਟੀ 'ਤੇ ਘਰੋਂ ਚੱਲਿਆ, ਵਿਆਹ ਸ਼ਾਦੀਆਂ 'ਤੇ ਕੋਈ 4-5 ਪ੍ਰੋਗਰਾਮ ਸੀ, ਉੱਥੇ ਨਿਕਲਣਾ ਸੀ, ਕਈ ਵਾਰੀ ਸੰਡੇ ਨੂੰ ਹੁੰਦਾ। ਉਹਦਾ ਇੱਕ ਦੂਸਰਾ ਦੋਸਤ ਉਸ ਵੇਲੇ 'ਤੇ ਘਰ ਆ ਗਿਆ। ਜਦੋਂ ਘਰ ਆਇਆ ਤਾਂ ਉਹਨੇ ਹੁਣ ਉਹਨੂੰ ਹੋਇਆ ਵੀ ਮੈਂ ਤਾਂ ਚੱਲਿਆ ਸੀ ਪ੍ਰੋਗਰਾਮ 'ਤੇ, ਹੁਣ ਇਹ ਆ ਗਿਆ, ਇਹਨੂੰ ਚਾਹ ਪਾਣੀ ਵੀ ਪਿਆਉਣੀ ਪੈਣੀ ਹੈ, ਕੀ ਕਰੀਏ। ਅਤੇ ਉਹਨੂੰ ਕਹਿਣ ਲੱਗਾ ਵੀ ਭਾਈ ਸਾਹਿਬ ਜੀ ਆਇਆਂ ਨੂੰ, ਪਰ ਮੈਂ ਹੁਣ ਕਿਤੇ ਪ੍ਰੋਗਰਾਮ 'ਤੇ, ਕਿਤੇ ਵਿਆਹ ਸ਼ਾਦੀ 'ਤੇ, ਕਿਸੇ ਕਈ ਜਗ੍ਹਾ 'ਤੇ ਮੈਂ ਜਾਣਾ ਹੈ, ਅਤੇ ਜੇ ਤੁਸੀਂ ਵੀ ਚੱਲਣਾ ਚਾਹੋ ਤਾਂ ਜੀ ਸਦਕੇ ਆਪਾਂ ਇਕੱਠੇ ਹੀ ਚੱਲ ਪੈਂਦੇ ਹਾਂ। ਉਹ ਬੰਦਾ ਕਹਿੰਦਾ ਵੀ ਚੱਲ ਤਾਂ ਪੈਂਦੇ ਹਾਂ, ਪਰ ਮੈਂ ਕੱਪੜੇ ਜਿਹੜੇ ਪਾਏ ਹੋਏ ਨੇ ਨਾ ਇਹ ਪ੍ਰੋਗਰਾਮ 'ਤੇ ਪਾ ਕੇ ਜਾਣ ਵਾਲੇ ਹੈ ਨਹੀਂ, ਇਹ ਕੱਪੜੇ ਜਿਹੜੇ ਨੇ ਇੰਨੇ ਵਧੀਆ ਨਹੀਂ ਵੀ ਕਿਸੇ ਦੇ ਵਿਆਹ ਸ਼ਾਦੀ ਵਿੱਚ ਜਾਂ ਕਿਸੇ ਪ੍ਰੋਗਰਾਮ 'ਤੇ ਜਾ ਪਾ ਕੇ ਜਾਈਏ, ਵੀ ਕੋਈ ਚੰਗਾ ਕੱਪੜਾ ਹੁੰਦਾ ਤਾਂ ਮੈਂ ਤੇਰੇ ਨਾਲ ਚੱਲਦਾ। ਉਹ ਘਰ ਵਾਲਾ ਕਹਿਣ ਲੱਗਾ ਵੀ ਮੇਰੇ ਕੋਲ ਇੱਕ ਵਧੀਆ ਸੂਟ ਪਿਆ, ਤੁਸੀਂ ਉਹ ਪਾ ਲਓ। ਅੰਦਰੋਂ ਉਹਨੇ ਸੰਦੂਕ ਖੋਲ੍ਹਿਆ ਅਤੇ ਉਹ ਸੰਦੂਕ ਦੇ ਵਿੱਚੋਂ ਕੱਢ ਕੇ ਸੂਟ ਜਿਹੜਾ ਸੀ ਉਹਨੂੰ ਦੇ ਤਾ, ਉਹਦੇ ਕੱਪੜੇ ਉਹਨੇ ਜਿਹੜਾ ਆਉਣ ਵਾਲਾ ਸੀ ਉਹਨੇ ਪਾ ਲਏ। ਪਰ ਉਹ ਜਿਹੜੇ ਕੱਪੜੇ ਸੀਗੇ ਉਹ ਜ਼ਿਆਦਾ ਵਧੀਆ ਸੀਗੇ, ਅਤੇ ਜਿਹੜੇ ਜਿਹੜਾ ਉਹ ਘਰ ਵਾਲਾ ਸੀ ਜਿਹਦੇ ਕੱਪੜੇ ਸੀ ਉਹਨੇ ਜਿਹੜੇ ਪਾਏ ਸੀ ਉਹ ਅਜੇ ਦੂਜੇ ਸੈਕਿੰਡ ਦਰਜੇ ਦੇ ਸੀਗੇ। ਅਤੇ ਹੁਣ ਉਹ ਜਿਹੜਾ ਨਾਲ ਬੰਦਾ ਲਿਆ ਉਹਦੇ ਬਾਰੇ ਵੇਖੇ ਵੀ ਮੇਰੇ ਮੈਂ ਇਹ ਸੂਟ ਪਹਿਲਾਂ ਪਾ ਲਿਆ ਹੁੰਦਾ ਅਤੇ ਆਹ ਜਿਹੜਾ ਮੈਂ ਪਾਇਆ ਇਹਨੂੰ ਪਵਾਉਂਦਾ, ਫਿਰ ਗੱਲ ਕੁਝ ਹੋਰ ਬਣਨੀ ਸੀ। ਪਰ ਚਲੋ ਹੁਣ ਜੋ ਹੋ ਗਿਆ ਅਤੇ ਉਹ ਦਿਮਾਗ ਵਿੱਚ ਉਹੀ ਗੱਲ। ਅੱਗੇ ਜਦੋਂ ਗਏ ਉਹ ਜਿਹੜਾ ਸੂਟ ਜਿਹਨੇ ਵਧੀਆ ਪਾਇਆ ਸੀ ਉਹਦੀ ਜ਼ਿਆਦਾ ਪੁੱਛ ਗਿੱਛ, ਆਓ ਜੀ ਆਓ ਜੀ ਆਓ ਜੀ ਸਰਦਾਰ ਜੀ ਆਓ ਜੀ ਸਰਦਾਰ ਜੀ। ਅਤੇ ਜਿਹੜਾ ਜਿਹੜਾ ਲੈ ਕੇ ਗਿਆ ਸੀ ਨਾਲ ਉਹਨੂੰ ਦੂਜੇ ਦਰਜੇ 'ਤੇ, ਉਹਨੇ ਆਖਿਆ ਵੀ ਅੱਛਾ। ਫਿਰ ਉਹਨਾਂ ਨੇ ਘਰ ਵਾਲਿਆਂ ਨੇ ਪਛਾਣਦੇ ਤਾਂ ਉਹਨੂੰ ਪਹਿਲੇ ਨੂੰ ਹੀ ਸੀਗੇ ਅਤੇ ਪੁੱਛਿਆ ਇਹ ਭਾਈ ਸਾਹਿਬ ਕੌਣ ਨੇ। ਕਹਿੰਦੇ ਇਹ ਆਪਣੇ ਦੋਸਤ ਨੇ ਮਿੱਤਰ ਨੇ ਪਰ ਕੱਪੜੇ ਮੇਰੇ ਹੀ ਨੇ। ਉਹ ਮੂੰਹ ਤੋਂ ਨਿਕਲ ਗਿਆ ਕਿ ਘਰ ਤੋਂ ਤੁਰਿਆ ਸੀ ਨਾ, ਉਹੀ ਦਿਮਾਗ ਵਿੱਚ ਚੱਲ ਰਿਹਾ ਸੀ ਕੰਮ ਅੰਦਰ। ਉਹ ਕਹਿੰਦਾ ਭਾਈ ਸਾਹਿਬ ਆਪਣੇ ਦੋਸਤ ਨੇ ਪਰ ਕੱਪੜੇ ਮੇਰੇ ਨੇ। ਫਿਰ ਇੱਕਦਮ ਸੋਚਿਆ ਵੀ ਮੈਂ ਕੀ ਬੋਲ ਬੈਠਾ, ਚਲੋ ਜਿਹੜੀ ਗੱਲ ਮੂੰਹ ਤੋਂ ਨਿਕਲ ਗਈ ਹੁਣ ਉਹਨੂੰ ਕੰਟਰੋਲ ਕਰਨਾ, ਅੱਗੋਂ ਨਹੀਂ ਗੱਲ ਕਹਿਣੀ। ਕਹਿੰਦੇ ਤੁਰਿਆ ਗਿਆ ਦੂਜੇ ਘਰ, ਹੋਰ ਕਿਤੇ ਚਲੇ ਗਏ, ਉੱਥੇ ਵੀ ਉਹਦਾ ਹੀ ਸਤਿਕਾਰ ਜ਼ਿਆਦਾ ਜਿਹਨੇ ਕੱਪੜੇ ਚੰਗੇ ਪਾਏ ਸੀ। ਉਹਨਾਂ ਨੇ ਪੁੱਛਿਆ ਇਹ ਭਾਈ ਸਾਹਿਬ ਕੌਣ ਨੇ, ਬੜੇ ਸੂਟਡ ਬੂਟਡ ਨੇ। ਉਹਨੇ ਆਖਿਆ ਇਹ ਆਪਣੇ ਦੋਸਤ ਨੇ ਪਰ ਕੱਪੜੇ ਇਹਨਾਂ ਦੇ ਹੀ ਨੇ। ਫਿਰ ਉੱਥੇ ਵੀ ਉਹ ਫਿਰ ਆਖਿਆ ਮੈਂ ਇਹ ਕੀ ਕਹਿ ਬੈਠਾ, ਉਹ ਸਾਰੇ ਹੈਰਾਨ ਹੋਣ ਵੀ ਗੱਲ ਕਿਵੇਂ ਕਰਦਾ। ਅਤੇ ਫਿਰ ਤੀਜੇ ਘਰ ਚਲੇ ਗਏ, ਤੀਜੇ ਘਰ ਚਲੇ ਗਏ, ਉੱਥੇ ਵੀ ਉਹਨਾਂ ਨੇ ਉਹਦਾ ਹੀ ਸਤਿਕਾਰ ਮਾਣ ਜ਼ਿਆਦਾ ਕੀ। ਉਹਨੇ ਪੁੱਛਿਆ ਇਹ ਭਾਈ ਸਾਹਿਬ ਕੌਣ ਨੇ, ਕਹਿੰਦੇ ਆਪਣੇ ਮਿੱਤਰ ਦੋਸਤ ਨੇ ਪਰ ਕੱਪੜਿਆਂ ਬਾਰੇ ਮੈਂ ਕੁਝ ਕਹਿਣਾ ਨਹੀਂ। ਉਹ ਗੱਲ ਅੰਦਰ ਚੱਲਦੀ ਸੀ, ਉਹ ਮੂੰਹ ਤੋਂ ਨਿਕਲ ਜਾਂਦੀ ਸੀ। ਮਹਾਰਾਜ ਕਹਿੰਦੇ ਜੋ ਜੀ ਹੋਏ ਸੋ ਗਵੈ, ਜੋ ਬੰਦੇ ਦੇ ਅੰਦਰ ਹੁੰਦਾ ਨਾ ਉਹਦੀ ਜ਼ਬਾਨ 'ਤੇ ਆਉਂਦਾ, ਉਹ ਨਿਕਲਦਾ। ਬੇਸ਼ੱਕ ਉਹਨੂੰ ਦਬਾਉਣਾ ਵੀ ਚਾਹੇ, ਰੋਕਣਾ ਵੀ ਚਾਹੇ, ਉਹ ਨਹੀਂ ਰੁਕਦਾ। ਜੇ ਮੂੰਹ ਤੋਂ ਨਾ ਵੀ ਬੋਲੇ ਤਾਂ ਚਿਹਰੇ ਦੇ ਹਾਵ ਭਾਵ, ਬੰਦੇ ਦੀਆਂ ਹਰਕਤਾਂ, ਬੰਦੇ ਦਾ ਆਚਰਣ ਉਸ ਗੱਲ ਨੂੰ ਜ਼ਾਹਰ ਕਰ ਹੀ ਦਿੰਦਾ। ਮੂੰਹ ਕਾ ਕਹਿਆ ਵਾਓ, ਮੂੰਹ ਤੋਂ ਜੇ ਕੋਈ ਝੂਠ ਵੀ ਬੋਲੇ ਤਾਂ ਉਹ ਹਵਾ ਦੇ ਵਿੱਚ ਐਵੇਂ ਚਲਾ ਜਾਂਦਾ, ਉਹਦਾ ਕੋਈ ਅਸਰ ਨਹੀਂ ਪੈਂਦਾ। ਅੱਗੇ ਸੱਚੇ ਪਾਤਸ਼ਾਹ ਕਹਿੰਦੇ ਬੀਜੇ ਵੇਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਂ। ਇਹ ਜੀਵ ਬੀਜਦਾ ਤਾਂ ਜ਼ਹਿਰ ਦੇ ਬੀਜ ਹਨ, ਮੰਗਦਾ ਅੰਮ੍ਰਿਤ ਫਲ, ਕੈਸਾ ਨਿਆਂ ਹੈ ਇਹ, ਇਹ ਕੈਸਾ ਇਨਸਾਫ ਹੈ। ਮਹਾਰਾਜ ਕਹਿੰਦੇ ਇਹ ਕੋਈ ਇਨਸਾਫ ਥੋੜ੍ਹਾ, ਜੋ ਬੀਜਣਾ ਉਹੀ ਵੱਢਣਾ, ਜਿਹਾ ਬੀਜਾ ਸੋਲਣਾ, ਕਰਮਾਂ ਸੰਦੜਾ ਖੇਤ। ਜੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਜਪਿਆ, ਗੁਰਬਾਣੀ ਦਾ ਅਭਿਆਸ ਨਿਤਨੇਮ ਕੀਤਾ, ਗੁਰੂ ਘਰ ਗਏ, ਸੇਵਾ ਸਿਮਰਨ ਕੀਤੀ, ਅਤੇ ਮਨ ਨੂੰ ਸ਼ਾਂਤੀ ਮਿਲੇਗੀ, ਅਟਕਾਅ ਬਣੇਗਾ, ਆਨੰਦ ਬਣੇਗਾ। ਅਤੇ ਜੇ ਸਵੇਰੇ ਉੱਠ ਕੇ ਲੋਕਾਂ ਦੀ ਨਿੰਦਾ ਚੁਗਲੀ ਕਰਨ ਲੱਗ ਪਏ, ਲੋਕਾਂ ਦਾ ਬੁਰਾ ਸੋਚਣ ਲੱਗ ਪਏ, ਫਿਰ ਉਹੋ ਜਿਹਾ ਹੀ ਫਲ ਮਿਲੇਗਾ। ਫਰੀਦਾ ਲੋੜ ਹੈ ਦਾਖ ਬੇਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਦਾਏ ਦਾ, ਪੈਦਾ ਲੋੜ ਹੈ ਪੱਟ। ਕਹਿੰਦੇ ਵੀ ਲੋੜਦਾ ਵੀ ਮੈਂ ਦਾਖਾਂ ਬਿਜੋਰ ਦੀਆਂ ਬਣੀ ਦਾਖਾਂ ਖਾਵਾਂ, ਪਰ ਬੀਜ ਦਾ ਕਿੱਕਰ ਦੇ ਬੀਜ ਹੈ, ਉਹ ਕੰਡੇ ਹੀ ਲੱਗਣਗੇ, ਦਾਖਾਂ ਥੋੜ੍ਹਾ ਲੱਗਣਗੀਆਂ ਉਹਨੂੰ। ਇਸੇ ਤਰ੍ਹਾਂ ਜੋ ਕਰਮ ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਅਸੀਂ ਕੀਤਾ ਉਹੀ ਪਾਉਣਾ ਹੈ। ਮਹਾਰਾਜ ਕਹਿੰਦੇ ਕਰਮਾਂ ਦੀ ਖੇਤੀ ਹੈ। ਮਹੱਲਾ ਦੂਜਾ, ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਆਣੇ ਨਾਲ ਜੇ ਦੋਸਤੀ ਪਾ ਲਈ ਅਣਜਾਣ ਨਾਲ, ਉਹ ਰਾਸ ਨਹੀਂ ਆਉਂਦੀ। ਕਿਉਂਕਿ ਜਿਹੜਾ ਬੰਦਾ ਬੇਸਮਝ ਹੈ, ਇਆਣੇ ਤੋਂ ਭਾਵ ਬੱਚਾ ਵੀ ਹੁੰਦਾ, ਪੰਜਾਬੀ ਜੇ ਆਪਾਂ ਨਿੱਕੇ ਨੂੰ 5 ਸਾਲ ਦੇ ਨੂੰ, 10 ਸਾਲ ਦੇ ਨੂੰ, 20 ਸਾਲ ਤੱਕ ਵੀ ਕਹਿ ਦਿੰਦੇ ਹਾਂ ਵੀ ਨਿਆਣਾ। ਉਹਦਾ ਕਾਰਨ ਹੈ ਵੀ ਉਹਦੀ ਨੌਲੇਜ ਜਿਹੜੀ ਹੁੰਦੀ ਬੜੀ ਸੀਮਿਤ ਹੁੰਦੀ, ਅਜੇ ਉਹਨੇ ਸਮਾਜ ਦੀਆਂ ਠੋਕਰਾਂ ਨਹੀਂ ਖਾਧੀਆਂ ਹੁੰਦੀਆਂ, ਜਾਂ ਕਹਿ ਲਓ ਵੀ ਜੀਵਨ ਦੀ ਕਿਤਾਬ ਚੰਗੀ ਤਰ੍ਹਾਂ ਨਹੀਂ ਪੜ੍ਹੀ ਹੁੰਦੀ। ਸਕੂਲ ਦੀਆਂ ਕਿਤਾਬਾਂ ਪੜ੍ਹਿਆ ਹੁੰਦਾ, ਪਰ ਜਿਹੜੀ ਲਾਈਫ ਦੀਆਂ ਕਿਤਾਬਾਂ ਨੇ, ਜਿਹੜੀਆਂ ਠੋਕਰਾਂ ਨੇ, ਵਾਧੇ ਘਾਟੇ ਨੇ, ਉਹ ਅਜੇ ਨਹੀਂ ਜਾਣਦਾ, ਉਹ ਨਿਆਣਾ ਹੁੰਦਾ। ਇਸ ਕਰਕੇ ਵੀ ਕਈ ਮੇਰੇ ਵਰਗੇ 100 ਸਾਲ ਦੇ ਹੋ ਕੇ ਵੀ ਨਿਆਣੇ ਹੋ ਜਾਂਦੇ ਆ। ਕਿਉਂ? ਕਿ ਗਿਆਨ ਪ੍ਰਾਪਤ ਕੀਤਾ ਹੀ ਨਹੀਂ, ਮੂਰਖਤਾ ਵਿੱਚ ਜ਼ਿੰਦਗੀ ਲੰਘਾ ਦਿੱਤੀ। ਉਹਨੂੰ ਵੀ ਇੱਥੇ ਮਹਾਰਾਜ ਨੇ ਮੂਰਖ ਨੂੰ ਵੀ ਨਿਆਣਾ ਕਿਹਾ। ਇਆਣਾ ਅਣਜਾਣ, ਜਿਹਨੂੰ ਗਿਆਨ ਨਹੀਂ, ਸਮਝ ਨਹੀਂ, ਸੋਝੀ ਨਹੀਂ, ਉਹਨੂੰ ਇਆਣਾ ਕਹਿੰਦੇ। ਉਸ ਇਆਣੇ ਬੰਦੇ ਨਾਲ ਦੋਸਤੀ ਕਰ ਲਓ, ਕਦੇ ਰਾਸ ਨਹੀਂ ਆਉਣੀ। ਉਹਨੂੰ ਦੋਸਤੀ ਦਾ ਵੀ ਨਹੀਂ ਪਤਾ ਵੀ ਦੋਸਤੀ ਹੁੰਦੀ ਕੀ ਹੈ, ਉਹਨੂੰ ਦੋਸਤੀ ਦੇ ਅਰਥਾਂ ਦਾ ਹੀ ਨਹੀਂ ਪਤਾ, ਦੋਸਤ ਕੀ ਹੁੰਦੇ ਨੇ, ਕੀ ਪਿਆਰ ਹੁੰਦਾ, ਕੀ ਮੁਹੱਬਤ ਹੁੰਦੀ ਹੈ। ਉਹ ਜਿਵੇਂ ਮੱਝ ਅੱਗੇ ਬੀਨ ਵਜਾਉਣ ਵਾਲੀ ਗੱਲ ਹੈ, ਉਹਨੇ ਕੁਛ ਸੁਣਨੀ ਹੈ, ਉਹਨੂੰ ਕੁਛ ਸਮਝ ਹੈ। ਜਿਹੜਾ ਸਮਝਦਾਰ ਬੰਦਾ ਹੈ, ਐਸਾ ਸ਼ਾਸਤਰਾਂ 'ਚ ਵਿਦਵਾਨਾਂ 'ਚ ਨੇ ਲਿਖਿਆ ਹੈ, ਚਾਣਕਿਆ ਨੇ ਵੀ ਲਿਖਿਆ ਹੈ, ਉਹ ਕਹਿੰਦੇ ਵੀ ਬੇਸਮਝ ਦੋਸਤ ਨਾਲੋਂ ਸਮਝਦਾਰ ਦੁਸ਼ਮਣ ਚੰਗਾ। ਸਮਝਦਾਰ ਦੁਸ਼ਮਣ ਗੱਲ ਸਮਝਦੇ ਜਾਏਗਾ ਨਾ, ਬੇਸਮਝ ਇਹੋ ਜਿਹੀ ਥਾਂ 'ਤੇ ਮਰਵਾ ਦੇਗਾ ਜਿੱਥੇ ਕੋਈ ਪਾਣੀ ਵੀ ਨਾ ਮਿਲੇ। ਕਈ ਵਾਰੀ ਐਸਾ ਹੋ ਜਾਂਦਾ ਕਈ ਮੂਰਖ ਬੰਦੇ ਨਾਲ ਤੁਰ ਪਈਏ ਅਤੇ ਰਾਹ ਵਿੱਚ ਐਵੇਂ ਹੀ ਕਿਸੇ ਨੇ ਖਾ ਮੁਖਾ ਝਗੜਾ ਕਰਕੇ ਉਹਨੇ ਤਾਂ ਮਰਨਾ, ਉਹਨੇ ਵੀ ਨਾਲ ਵਿਚਾਰੇ ਜਿਹੜਾ ਨਾਲ ਤੁਰਿਆ ਉਹਨੇ ਵੀ ਰਗੜਿਆ ਜਾਣ, ਉਹ ਵੀ ਨਾਲ ਲੱਕੜੀ ਨਾਲ ਘੁਣ ਪੀਸਿਆ ਜਾਂਦਾ। ਇਹੋ ਜਿਹੀ ਹਾਲਤ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਵੀ ਆਣੇ ਨਾਲ ਦੋਸਤੀ ਕਦੇ ਰਾਸ ਨਹੀਂ ਆਉਂਦੀ, ਘਾਟਾ ਹੀ ਘਾਟਾ ਹੈ। ਜਿਹੜੇ ਬੰਦੇ ਨੂੰ ਸਮਝ ਹੀ ਨਹੀਂ ਹੈ, ਸੋਝ ਹੀ ਨਹੀਂ ਹੈ, ਮੂਰਖ ਦੇ ਨਾਲ ਹਮੇਸ਼ਾ ਨੁਕਸਾਨ ਹੁੰਦਾ ਹੈ। ਜਿਹਾ ਜਾਣੈ ਤਿਹੋ ਵਰਤੈ, ਵੇਖੋ ਕੋ ਨਿਰਜਾਸ। ਕਿਉਂਕਿ ਉਸ ਅਣੇ ਨੇ ਜਿਹੋ ਜਿਹਾ ਸਮਝਣਾ ਉਹੋ ਜਿਹਾ ਹੀ ਵਰਤਣਾ। ਉਹਨੇ ਜਿਹੋ ਜਿਹੀ ਉਹਦੀ ਨੌਲੇਜ ਹੈ, ਜਿੰਨਾ ਕੁ ਉਹ ਗਿਆਨ ਹੈ, ਉਹਨੇ ਉਹੀ ਉਹੋ ਜਿਹਾ ਹੀ ਕੰਮ ਕਰਨਾ, ਪੁੱਠਾ ਹੀ ਕੰਮ ਕਰਨਾ। ਉਹ ਹੰਸ ਅਤੇ ਕਾਂ ਇਕੱਠੇ ਤੁਰ ਪਏ ਅਤੇ ਉਹ ਰਸਤੇ ਵਿੱਚ ਆ ਕੇ ਕਿਤੇ ਬਹਿ ਗਏ ਅਤੇ ਹੁਣ ਕਾਂ ਦੀ ਭੈੜੀ ਆਦਤ ਹੈ ਵੀ ਜਿੱਥੇ ਕੋਈ ਬੈਠਾ ਹੋਵੇ ਉੱਥੇ ਜਾ ਕੇ ਜਾਣ ਕੇ ਵਿੱਠ ਕਰਨੀ। ਉਹਨੇ ਵਿੱਠ ਕਰਤੀ, ਮੂਰਖਤਾ ਕੀਤੀ, ਸ਼ਰਾਰਤ ਕੀਤੀ ਅਤੇ ਜਿਹਦੇ 'ਤੇ ਵਿੱਠ ਕੀਤੀ ਉਹਦੇ ਕੋਲ ਤੀਰ ਕਮਾਨ ਸੀ, ਉਹਨੇ ਨਿਸ਼ਾਨਾ ਲਾਇਆ, ਕਾਂ ਉੱਡ ਗਿਆ, ਹੰਸ ਨੂੰ ਤੀਰ ਵੱਜ ਗਿਆ, ਹੰਸ ਮਾਰਿਆ ਗਿਆ, ਕਾਂ ਉੱਡ ਗਿਆ। ਇੱਦਾਂ ਕਹਿੰਦੇ ਵੀ ਉਹਦਾ ਕੀ ਪਤਾ ਉਹਨੇ ਕਿੱਥੇ ਪੁਆੜਾ ਪਾ ਲੈਣਾ, ਕਿੱਥੇ ਉਹਨੇ ਆਪਣੀ ਮੱਤ ਅਨੁਸਾਰ ਉਹੀ ਆਦਤ ਕਰਨੀ ਹੈ ਪੁੱਠੀ। ਜਿਹਾ ਜਾਣਾ ਤਿਹੋ ਵਰਤਾ, ਉਹਨੇ ਜਿਹੋ ਜਿਹਾ ਜਾਣਦਾ ਉਹੋ ਜਿਹਾ ਹੀ ਵਰਤਣਾ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੇਖੋ ਕੋ ਨਿਰਜਾਸ, ਕੋਈ ਨਿਰਣਾ ਕਰਕੇ ਵੇਖ ਲਓ, ਧਰਮ ਗ੍ਰੰਥਾਂ 'ਚ ਪੜ੍ਹ ਕੇ ਦੇਖ ਲਓ, ਵਿਦਵਾਨਾਂ ਨੂੰ ਪੁੱਛ ਕੇ ਦੇਖ ਲਓ, ਸਿਆਣਿਆਂ ਨਾਲ ਗੱਲ ਕਰ ਲਓ, ਬਜ਼ੁਰਗਾਂ ਨਾਲ। ਉਹੀ ਕਹਿਣਗੇ ਵੀ ਮੂਰਖ ਨੇ ਕਦੀ ਕਿਸੇ ਦੀ ਸਿਆਣੀ ਗੱਲ ਥੋੜ੍ਹਾ ਮੰਨਣੀ। ਉਹਨੂੰ ਤੁਸੀਂ ਕਹੋ ਵੀ ਇੰਜ ਕਰ ਲੈ, ਉਹ ਕਹਿੰਦਾ ਨਾ। ਬਾਂਦਰ ਨੂੰ ਸਲਾਹ ਦਿੱਤੀ ਬਿਜੜੇ ਨੇ, ਬਿਜੜੀ ਨੇ ਵੀ ਤੂੰ ਆਪਣਾ ਘਰ ਬਣਾ ਲੈ, ਮੀਂਹ ਕਣੀ ਦੇ ਵਿੱਚ ਬਰਸਾਤ ਦੇ ਵਿੱਚ ਠਰਦਾ ਰਹਿੰਦਾ, ਦੋ ਤੇਰੇ ਹੱਥ ਨੇ, ਦੋ ਤੇਰੇ ਪੈਰ ਨੇ, ਦੁਆ ਕਰ ਦੁਆ ਪਗ, ਦਿਸੀਏ ਤਾਂ ਪੁਰਖ ਆਕਾਰ, ਬੰਦੇ ਵਰਗਾ ਦਿਸਦਾ। ਸੀਤ ਬਾਤ ਕੇ ਘਾਤ ਕੋ ਕਿਉਂ ਨਾ ਕਰਤਾ ਗਾਰ, ਗਰਮੀ ਸਰਦੀ ਤੋਂ ਬਚਣ ਲਈ, ਧੁੱਪ ਛਾਂ ਤੋਂ ਬਚਣ ਲਈ ਤੂੰ ਆਪਣਾ ਕੋਈ ਮਾੜਾ ਮੋਟਾ ਘਰ ਬਣਾ ਲਿਆ ਕਰ। ਅੱਗੋਂ ਬਾਂਦਰ ਕਹਿੰਦਾ ਸੂਚੀ ਮੁੱਖ ਵਿਵਚਾਰਨੀ ਰੰਡੇ ਪੰਡਿਤ ਰਾਰ, ਤੂੰ ਸੂਈ ਦੇ ਮੂੰਹ ਵਾਲੀਏ, ਵਿਵਚਾਰਨੀਏ ਰੰਡੀਏ, ਸਾਨੂੰ ਉਪਦੇਸ਼ ਦੇਣੀ ਪੰਡਿਤਾਂ ਨੂੰ। ਹੈਂ, ਮੈਂ ਆਪਣਾ ਘਰ ਤਾਂ ਬਣਾ ਨਹੀਂ ਸਕਦਾ ਪਰ ਤੇਰਾ ਜ਼ਰੂਰ ਢਾਹ ਦਿਆਂਗਾ। ਬਾਂਦਰ ਨੇ ਮਾਰੀ ਚਪਟ, ਚਿੜੀ ਦਾ ਘਰ ਢਾਹ ਕੇ ਉਹ ਸੁੱਟਿਆ। ਉਹ ਕਹਿੰਦੇ ਵੀ ਇਹੋ ਜਿਹੇ ਮੂਰਖਾਂ ਨੂੰ ਉਪਦੇਸ਼ ਦੇਣਾ ਵੀ ਮਹਿੰਗਾ। ਜੈਸੇ ਕੈਸੇ ਜੰਤ ਕੋ ਦੈ ਉਪਦੇਸ਼ ਨਾ ਸੰਤ, ਮੂਰਖ ਕੱਪ ਬਿਨ ਗ੍ਰਹਿ ਕਰੀ ਝਟਕਾ ਜੋ ਗ੍ਰਹਿਵੰਤ। ਜੈਸੇ ਕੈਸੇ ਬੰਦੇ ਨੂੰ ਗਿਆਨ ਦੀ ਗੱਲ ਕਹਿ ਦਿਓ ਅਤੇ ਉਹਦਾ ਉਲਟਾ ਅਰਥ ਕੱਢ ਲੈਂਦਾ ਅਤੇ ਉਹ ਫਿਰ ਜਿਹੜਾ ਵਿਚਾਰਾ ਕੋਈ ਘਰ ਬਣਾਉਣ ਵਾਲਾ ਉਹਦਾ ਹੋਵੇ ਉਹਦਾ ਹੀ ਘਰ ਉਜਾੜ ਦਿੰਦਾ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਮੂਰਖਾਂ ਦੇ ਲੱਛਣ ਜਿਹੜੇ ਨੇ ਉਹ ਆਪਣੀ ਬਾਣੀ ਦੇ ਵਿੱਚ ਵੀ ਵਾਰ ਵਾਰ ਦੱਸੇ ਨੇ। ਮੂਰਖ ਸਿਉਣਾ ਲੂਝ ਪੁਰਾਣੀ, ਹਰ ਜਪੀਐ ਪਦ ਨਿਰਬਾਣੀ ਹੈ, ਮੂਰਖ ਨਾਲ ਨਾ ਲੁੱਝੀਐ ਪੜ ਅੱਖਰ ਇਹੋ ਬੁੱਝੀਐ। ਤੋ ਮੂਰਖਾਂ ਤੋਂ ਸੁਚੇਤ ਰਹਿਣ ਵਾਸਤੇ ਬਹੁਤ ਸਾਰੇ ਉਪਦੇਸ਼ ਦਿੱਤੇ ਜਾਂਦੇ। ਗੁਰੂ ਸਾਹਿਬ ਵੀ ਇੱਥੇ ਕਹਿ ਰਹੇ ਨੇ ਵੀ ਆਣੇ ਨਾਲ ਦੋਸਤੀ ਕਰੋਗੇ ਉਹ ਕਦੀ ਰਾਸ ਨਹੀਂ ਆਉਣੀ, ਕਿਉਂਕਿ ਉਸ ਆਣੇ ਨੇ ਤਾਂ ਜਿਹੋ ਜਿਹਾ ਜਾਣਾ ਜਾਣਨਾ ਉਹੋ ਜਿਹਾ ਹੀ ਵਰਤਣਾ, ਉਹਨੇ ਤਾਂ ਅੱਗ ਲਾ ਕੇ ਅਤੇ ਬਸ ਤਮਾਸ਼ਾ ਵੇਖਣਾ। ਵੇਖੋ ਕੋ ਨਿਰਜਾਸ, ਕਹਿੰਦੇ ਨਿਰਣਾ ਕਰਕੇ ਦੇਖ ਲਓ। ਇਹ ਤਾਂ ਹੈ ਪੰਗਤੀ ਦਾ ਬਾਹਰਲਾ ਅਰਥ, ਬਹਿਰੂਨੀ ਅਰਥ। ਜਿਹੜਾ ਇਹਦਾ ਅੰਦਰੂਨੀ ਅਰਥ, ਇੱਥੇ ਆਣਾ ਮਨ ਨੂੰ ਕਿਹਾ ਹੈ, ਕਿਉਂਕਿ ਮਨ ਹਮੇਸ਼ਾ ਸੰਕਲਪ ਵਿਕਲਪ ਵਾਲੀ ਬਿਰਤੀ ਕਰਕੇ ਚੰਚਲ ਰਹਿੰਦਾ, ਜਿਵੇਂ ਬੱਚਾ ਨਿਆਣਾ ਉਹ ਚੰਚਲ ਰਹਿੰਦਾ। ਉਹਨੇ ਘਰ 'ਚ ਤੋੜ ਫੋੜ ਕਰੀ ਜਾਣੀ, ਮਾਂ ਵਿਚਾਰੀ ਭਾਂਡੇ ਠੀਕ ਕਰਕੇ ਰੱਖਦੀ ਹੈ ਉਹਨੂੰ ਖਿਲਾਰ ਦਿੰਦਾ, ਘਰ ਦਾ ਕੋਈ ਸਮਾਨ ਹੋਵੇ ਉਹਨੂੰ ਖਿਲਾਰ ਦਿੰਦਾ ਅਤੇ ਉਹਨੇ ਪੁੱਠਾ ਹੀ ਕੰਮ ਕਰ। ਨਿਆਣਾ ਜੋ ਹੈ ਇਸੇ ਤਰ੍ਹਾਂ ਮਨ ਜਿਹੜਾ ਹੈ ਇਹ ਕਦੀ ਬਿਰਤੀ ਨੂੰ ਇਕਾਗਰ ਨਹੀਂ ਹੋਣ ਦਿੰਦਾ, ਇੱਧਰ ਉੱਧਰ ਫੁਰਨੇ ਕਰਦਾ ਰਹਿੰਦਾ, ਟਪੂਸ਼ੀਆਂ ਬਾਂਦਰ ਤਰ੍ਹਾਂ ਮਾਰਦਾ ਰਹਿੰਦਾ। ਅਤੇ ਇਹਦੇ ਨਾਲ ਦੋਸਤੀ ਕਰੋਗੇ ਮਨ ਦੇ ਮਗਰ ਲੱਗੋਗੇ ਇਹ ਕਦੀ ਸੂਤ ਨਹੀਂ ਆਉਣੀ, ਇਹਨੇ ਤੁਹਾਨੂੰ ਖਿੱਚ ਕੇ ਵਿਕਾਰਾਂ ਵੱਲ ਬੁਰੇ ਪਾਸੇ ਹੀ ਲੈ ਕੇ ਜਾਣਾ, ਨੀਵੇਂ ਪਾਸੇ ਜਾਣਾ, ਵੀ ਇੱਕ ਚੜ੍ਹਦੀ ਕਲਾਂ ਵਾਲੇ ਪਾਸੇ ਘੱਟ ਜਾਏਗਾ, ਬੁਰੇ ਪਾਸੇ ਛੇਤੀ ਜਾਏਗਾ। ਕਿਉਂਕਿ ਇਹਨੇ ਅਜਿਹਾ ਜਾਣਾ, ਜਿਹੋ ਜਿਹਾ ਇਹਨੇ ਜਾਣਨਾ, ਉਹੋ ਜਿਹਾ ਇਹਨੇ ਵਰਤਣਾ, ਇਹ ਚੀਜ਼ ਬੜਾ ਸਵਾਦ ਆਉਂਦਾ, ਚਲੋ ਜੂਆ ਖੇਡ ਲਓ, ਸ਼ਰਾਬ ਪੀ ਲਓ, ਮਾੜੇ ਕੰਮ ਕਰ ਲਓ, ਇੱਦਾਂ ਇਹਦੇ ਉੱਧਰ ਹੀ ਜ਼ਿਆਦਾ ਝੁਕਾਅ ਹੈ। ਅਤੇ ਇਹ ਨਿਰਣਾ ਕਰਕੇ ਦੇਖ ਲਓ, ਅੱਜ ਤਾਈਂ ਲੱਖਾਂ ਸਾਲਾਂ ਤੋਂ ਮਨੁੱਖ ਦਾ ਤਜਰਬਾ ਹੈ, ਹਜ਼ਾਰਾਂ ਰਿਸ਼ੀਆਂ ਮੁਨੀਆਂ ਸਾਧੂ ਸੰਤਾਂ ਨੇ ਮਨ ਦੇ ਸਾਕਸ਼ੀ ਹੋ ਕੇ ਮਨ ਦੀਆਂ ਬਿਰਤੀਆਂ ਬਾਰੇ ਲਿਖਿਆ ਵੀ ਹੈ। ਬੜਾ ਔਖਾ ਕੰਮ ਹੈ, ਪਹਿਲਾਂ ਮਨ ਦੀ ਬਿਰਤੀ ਨੂੰ ਦੇਖਣਾ, ਫਿਰ ਉਹਨੂੰ ਲਿਖ ਦੇਣਾ। ਇਹੋ ਜਿਹੇ ਗ੍ਰੰਥ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਰਿਸ਼ੀਆਂ ਨੇ ਲਿਖੇ, ਜਿਨ੍ਹਾਂ ਦੇ ਵਿੱਚ ਮਨ ਦੀਆਂ ਬਿਰਤੀਆਂ ਕਿੱਦਾਂ ਕਿੱਦਾਂ ਸ਼ਰਾਰਤ ਕਰਦਾ, ਕੀ ਕਰਦਾ, ਉਹ ਲਿਖੀਆਂ ਹੋਈਆਂ। ਪਰ ਫਿਰ ਵੀ ਉਹਨਾਂ ਤੋਂ ਵੀ ਕਾਬੂ ਨਹੀਂ ਆਇਆ ਜਿਹੜੇ ਲਿਖਦੇ ਉਹਨੂੰ ਜਾਣਦੇ ਸੀ, ਆਖੋ ਸਤਨਾਮ ਸ੍ਰੀ ਵਾਹਿ, ਕਿਉਂਕਿ ਇਹ ਬਹੁਤ ਚੰਚਲ ਹੈ, ਬੜਾ ਬਲਵਾਨ ਹੈ। ਵੇਖੋ ਕੋ ਨਿਰਜਾਸ ਮਹਾਰਾਜ ਕਹਿੰਦੇ, ਕੋਈ ਨਿਰਣਾ ਕਰਕੇ ਦੇਖ ਲਓ, ਸ਼ਾਸਤਰ ਪੜ੍ਹ ਕੇ ਦੇਖ ਲਓ, ਵੇਦ ਪੜ੍ਹ ਕੇ ਵੇਖ ਲਓ, ਗੀਤਾ ਪੜ੍ਹ ਕੇ ਦੇਖ ਲਓ, ਗੁਰਬਾਣੀ ਪੜ੍ਹ ਕੇ ਦੇਖ ਲਓ, ਜਿੰਨੇ ਧਰਮ ਗ੍ਰੰਥ ਨੇ ਮਨ ਦੀ ਸਾਰੀ ਲੜਾਈ ਦੱਸਦੇ ਨੇ, ਮਨ ਦਾ ਹੀ ਸਾਰਾ ਵਿਖਿਆਨ ਕਰਦੇ ਨੇ। ਨਿਰਣਾ ਕਰਕੇ ਦੇਖੋ, ਇਹ ਮਨ ਹਮੇਸ਼ਾ ਚੰਚਲ ਮੂਰਖਤਾਈਆਂ ਵਾਲੀਆਂ ਹੀ ਹਰਕਤਾਂ ਕਰਦਾ, ਘਟੀਆ ਤੋਂ ਘਟੀਆ ਹਰਕਤਾਂ ਕਰਦਾ, ਕਿੱਥੇ ਕਿੱਥੇ ਲਿਆ ਸੁੱਟਦਾ ਬੰਦੇ ਨੂੰ, ਕਿ ਕਈ ਵਾਰੀ ਉਹਨੂੰ ਆਪਣੇ ਆਪ ਨਾਲ ਹੀ ਗਿਲਾਨੀ ਹੋ ਜਾਂਦੀ ਵੀ ਮੈਂ ਕੀ ਕਰਦਾ, ਮੇਰੇ ਤੋਂ ਕਿਹੋ ਜਿਹੇ ਪਾਪ ਹੁੰਦੇ ਨੇ। ਇਹ ਸਭ ਮਨ ਦਾ ਰੌਲਾ ਹੈ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ, ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਵਸਤੂ ਦੇ ਵਿੱਚ ਵਸਤ ਤਾਂ ਸਮਾਉਂਦੀ ਹੈ ਜੇ ਦੂਜੀ ਵਸਤੂ ਬਾਹਰ ਕੱਢ ਦਿਓ। ਘੜੇ ਦੇ ਵਿੱਚ ਪਾਣੀ ਪਿਆ, ਤੁਸੀਂ ਦੁੱਧ ਪਾਉਣਾ, ਪਹਿਲਾਂ ਪਾਣੀ ਡੋਲੋਗੇ, ਫਿਰ ਹੀ ਘੜੇ 'ਚ ਦੁੱਧ ਪਾਓਗੇ। ਜੇ ਘੜੇ 'ਚ ਦਾਣੇ ਪਏ ਨੇ, ਤੁਸੀਂ ਘਿਓ ਪਾਉਣਾ, ਪਹਿਲਾਂ ਦਾਣੇ ਕੱਢੋ, ਫਿਰ ਘਿਓ ਪਾਓਗੇ। ਭਾਂਡਾ ਖਾਲੀ ਕਰੋਗੇ ਤਾਂ ਹੀ ਉਹ ਭਾਂਡਾ ਦੂਜੀ ਵਸਤੂ ਨਾਲ ਪਏਗਾ ਨਾ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ, ਦੂਜੀ ਵਸਤੂ ਪਰੇ ਕਰੋ, ਪਾਸੇ ਕਰੋ। ਪੰਜਾਬੀ 'ਚ ਪਾਸੇ ਕਹਿ ਦਿੰਦੇ, ਇੱਥੇ ਮਾਰੇ ਨੇ ਪਾਸ ਸ਼ਬਦ ਵਰਤਿਆ, ਪਾਸੇ ਕਰਨਾ, ਸਾਈਡ 'ਤੇ ਕਰ ਦੇਣਾ, ਉੱਥੇ ਜਗ੍ਹਾ ਖਾਲੀ ਹੋ ਗਈ, ਉੱਥੇ ਦੂਜੀ ਚੀਜ਼ ਰੱਖੀ ਜਾ ਸਕਦੀ। ਅਤੇ ਜੇ ਉੱਥੇ ਪਹਿਲਾਂ ਹੀ ਬੁਕਿੰਗ ਹੋਈ ਪਈ ਹੈ ਫੁੱਲ, ਉੱਥੇ ਲਿਆ ਕੇ ਦੂਜੀ ਚੀਜ਼ ਕਿਵੇਂ ਲਿਖੋਗੇ, ਕਿਵੇਂ ਬਿਠਾਓਗੇ? ਕੋਈ ਵੀ ਚੀਜ਼ ਨੂੰ ਤੁਸੀਂ ਸਮਝ ਲਓ, ਦੁਨਿਆਵੀ ਤੌਰ 'ਤੇ ਇਹ ਮਿਸਾਲ ਦਿੱਤੀ, ਅਧਿਆਤਮਿਕ ਤੌਰ 'ਤੇ ਇਹਦਾ ਰੂਹਾਨੀ ਅਰਥ ਹੈ। ਵਸਤੂ ਅੰਦਰ ਵਸ ਸਮਾਵ ਹੈ ਕਿ ਜੀਵ ਜਿਹੜਾ ਹੈ ਉਹ ਵਸਤੂ ਬ੍ਰਹਮ ਦੇ ਵਿੱਚ ਸਮਾ ਜਾਵੇ। ਇੱਕ ਵਸਤੂ ਜੀਵਾਤਮਾ ਅਤੇ ਦੂਜੀ ਵਸਤੂ ਪਰਮਾਤਮਾ, ਹੈ ਤਾਂ ਇੱਕੋ ਹੈ ਪਰ ਕਹਿਣ ਨੂੰ ਸਾਨੂੰ ਬੋਲਣਾ ਪੈਂਦਾ, ਦੂਜੀ ਦੋ ਚੀਜ਼ਾਂ ਕਹਿਣੀਆਂ ਪੈਂਦੀਆਂ। ਆਤਮਾ ਪਰਾਤਮਾ ਇੱਕੋ ਕਰੇ ਕਿਵੇਂ ਹੋਣਗੀਆਂ, ਜੇ ਦੂਜੀ ਦਵੈਤ ਭਾਵ ਜਿਹੜਾ ਹੈ ਨਾ, ਰਾਗ ਦਵੈਸ਼, ਇਹ ਦੂਰ ਹੋਵੇਗਾ। ਜਿੰਨਾ ਚਿਰ ਰਾਗ ਦਵੈਸ਼ ਦੂਰ ਨਹੀਂ ਹੁੰਦਾ, ਉਹਨਾਂ ਚਿਰ ਆਤਮਾ ਪਰਮਾਤਮਾ ਇੱਕ ਨਹੀਂ ਹੁੰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨਾ ਚਿਰ ਰਾਗ ਦਵੈਸ਼ ਦੂਰ ਨਹੀਂ ਹੁੰਦੀ, ਰਾਗ ਕੀ ਹੁੰਦਾ, ਰਾਗ ਹੁੰਦਾ ਲਗਾਓ ਕਿਸੇ ਚੀਜ਼ ਨਾਲ, ਆਕਰਸ਼ਣ ਹੋਣਾ ਕਿਸੇ ਰਿਸ਼ਤੇਦਾਰ ਨਾਲ, ਕਿਸੇ ਇਸਤਰੀ ਨਾਲ, ਕਿਸੇ ਪੁਰਸ਼ ਨਾਲ, ਕਿਸੇ ਧੀ ਪੁੱਤਰ ਨਾਲ, ਕਿਸੇ ਕੱਪੜੇ ਲੱਤੇ ਨਾਲ, ਕਿਸੇ ਮਕਾਨ ਨਾਲ, ਕਿਸੇ ਸ਼ਹਿਰ ਨਾਲ, ਕਿਸੇ ਜ਼ਮੀਨ ਨਾਲ, ਕਿਸੇ ਗੱਡੀ ਨਾਲ, ਕਿਸੇ ਚੀਜ਼ ਨਾਲ ਸਾਡਾ ਅਟੈਚਮੈਂਟ ਹੈ ਉਹਨੂੰ ਕਹਿੰਦੇ ਰਾਗ। ਕਿਸੇ ਚੀਜ਼ ਨਾਲ ਸਾਡੀ ਨਫ਼ਰਤ ਹੈ, ਇਹ ਚੀਜ਼ ਨਹੀਂ ਠੀਕ, ਇਹ ਖਾਣਾ ਨਹੀਂ ਠੀਕ, ਪਰੇ ਕਰੋ, ਥਾਲੀ ਚੱਕ ਕੇ ਪਰੇ ਮਾਰਦਾ। ਇਹ ਕੱਪੜਾ ਨਹੀਂ ਠੀਕ, ਇਹ ਨਹੀਂ ਮੈਂ ਪਾਉਣਾ, ਮੈਂ ਦੂਜਾ ਸੂਟ ਪਾਉਣਾ। ਇਹ ਕੱਪੜਾ ਨਹੀਂ ਠੀਕ, ਮੈਨੂੰ ਫਿੱਟ ਨਹੀਂ, ਇਹ ਦਵੈਸ਼। ਇਹ ਕੱਪੜਾ ਠੀਕ ਹੈ, ਇਹ ਰਾਗ ਹੈ। ਆਹ ਸ਼ਹਿਰ ਬੜਾ ਵਧੀਆ, ਮੈਂ ਇੱਥੇ ਰਹਾਂਗਾ, ਇਹ ਰਾਗ ਹੈ। ਇਹ ਸ਼ਹਿਰ ਠੀਕ ਨਹੀਂ, ਇਹ ਦਵੈਸ਼ ਹੈ। ਇਹ ਘਰ ਠੀਕ ਹੈ, ਮੈਂ ਇਸ ਮਕਾਨ 'ਚ ਰਹਾਂਗਾ, ਇਹ ਰਾਗ ਹੈ। ਇਹ ਘਰ ਠੀਕ ਨਹੀਂ, ਮੈਂ ਇਸ ਘਰ 'ਚ ਨਹੀਂ ਰਹਿਣਾ, ਇਹ ਦਵੈਸ਼ ਹੈ। ਆਹ ਭਰਾ ਮੇਰਾ ਜਿਹੜਾ ਨਾ, ਇਹ ਚੰਗਾ, ਮੈਂ ਇਹਦੇ ਨਾਲ ਵਰਤਾਂਗਾ, ਇਹ ਰਾਗ ਹੈ। ਆਹ ਬੰਦਾ ਜਿਹੜਾ ਇਹ ਮੇਰਾ ਭਾਵੇਂ ਭਰਾ ਹੈ ਭਾਵੇਂ ਕੋਈ ਵੀ ਹੈ, ਇਹ ਮੇਰੇ ਨਾਲ ਠੀਕ ਨਹੀਂ ਵਰਤਦਾ, ਇਹਦੇ ਨਾਲ ਮੈਂ ਨਹੀਂ ਵਰਤਣਾ, ਇਹ ਦਵੈਸ਼ ਹੈ। ਹਰ ਚੀਜ਼ ਦੇ ਵਿੱਚ, ਹਰ ਚੀਜ਼ ਦੇ ਵਿੱਚ। ਛੋਟੀ ਤੋਂ ਛੋਟੀ ਚੀਜ਼ ਦੇ ਵਿੱਚ ਵੀ ਹੈ, ਵੱਡੀ ਤੋਂ ਵੱਡੀ ਚੀਜ਼ ਵਿੱਚ, ਰਾਗ ਦਵੈਸ਼ ਸਾਰੀ ਦੁਨੀਆ ਵਿੱਚ। ਔਰ ਇਹਦੀ ਇੰਨੀ ਡੂੰਘੀ ਜੜ ਹੈ, ਪੱਟੀ ਨਹੀਂ ਜਾ ਸਕਦੀ ਸਾਡੇ ਕੋਲ। ਆਖੋ ਸਤਨਾਮ ਸ੍ਰੀ ਵਾਹਿ। ਇੰਨੀ ਡੂੰਘੀ ਜੜ ਹੈ ਦਵੈਸ਼ ਦੀ, ਕਿੰਨੀ ਕੁ ਪੱਟ ਲਓਗੇ? ਹੁਣ ਆਪਣੇ ਪੈਰਾਂ ਨੂੰ ਸਿਰ 'ਤੇ ਨਹੀਂ ਰੱਖ ਸਕਦੇ, ਇਹ ਵੀ ਦੋਵੇਂ ਪੈਰਾਂ ਨੂੰ ਥੱਲੇ ਹੀ ਰੱਖਦੇ ਹਾਂ ਅਸੀਂ, ਉਹ ਦਵੈਸ਼ ਹੈ। ਇੱਦਾਂ ਹਰ ਚੀਜ਼ ਵਿੱਚ ਰਾਗ ਦਵੈਸ਼ ਬਹੁਤ ਬਰੀਕ ਹੈ ਕੰਮ, ਪਰ ਕਹਿੰਦੇ ਜਦੋਂ ਮਿਟ ਜਾਵੇ, ਅੰਦਰੋਂ ਇੱਕ ਨਿਕਲ ਜਾਵੇ, ਭਾਵ ਸਭ ਬ੍ਰਹਮ ਦਾ ਹੀ ਰੂਪ ਹੋ ਜਾਵੇ, ਨਾ ਕੋਈ ਚੰਗਾ ਨਾ ਕੋਈ ਮਾੜਾ। ਸਾਡੇ ਲਈ ਸੱਪ ਜਿਹੜਾ ਹੈ ਨਾ, ਜ਼ਹਿਰੀਲਾ ਹੈ। ਸੱਪਣੀ ਨੂੰ ਪੁੱਛੋ ਜਾ ਕੇ, ਸੱਪਣੀ ਦਾ ਪਤੀ ਹੈ। ਸਾਡੇ ਲਈ ਸ਼ੇਰ ਖੂੰਖਾਰ ਹੈ, ਖੂਨੀ ਹੈ, ਪਰ ਸ਼ੇਰਨੀ ਨੂੰ ਪੁੱਛੋ, ਉਹਦਾ ਪਤੀ ਹੈ, ਉਹਨੂੰ ਪੁਰਾਣਾ ਤੋਂ ਪਿਆਰਾ। ਵਾਹਿਗੁਰੂ ਨੇ ਜੋ ਕੁਝ ਵੀ ਬਣਾਇਆ ਉਹਦੀ ਨਫ਼ਰਤ ਕਾਹਦੀ ਅਤੇ ਉਹਦੇ ਨਾਲ ਮੋਹ ਕਾਹਦਾ? ਆਖੋ ਸਤਨਾਮ ਸ੍ਰੀ ਵਾਹਿ। ਬ੍ਰਹਮ ਗਿਆਨੀ ਦੀ ਅਵਸਥਾ ਹੈ, ਉਹਨੂੰ ਕਿਸੇ ਚੀਜ਼ ਨਾਲ ਵੀ, ਕਿਸੇ ਪ੍ਰਸਥਿਤੀ ਨਾਲ ਵੀ ਰਾਗ ਨਹੀਂ ਹੁੰਦਾ, ਕਿਸੇ ਪ੍ਰਸਥਿਤੀ ਨਾਲ ਦਵੈਸ਼ ਨਹੀਂ ਹੁੰਦੀ। ਉਹ ਜਦੋਂ ਇਹੋ ਜਿਹੀ ਅਵਸਥਾ ਹੁੰਦੀ, ਗੁਰੂ ਅੰਗਦ ਦੇਵ ਜੀ ਕਹਿੰਦੇ, ਫਿਰ ਆਤਮਾ ਪਰਮਾਤਮਾ 'ਚ ਲੀਨ ਹੋ ਜਾਂਦੀ ਹੈ, ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ, ਦਵੈਤ ਖਤਮ ਹੋ ਗਈ, ਇੱਕੋ ਹੀ ਰੂਪ ਨਜ਼ਰ ਆ ਗਿਆ, ਫਿਰ ਮਹਾਰਾਜ ਕਹਿੰਦੇ ਅਭੇਦ ਗਿਆਨ ਹੋ ਜਾਂਦਾ ਹੈ। ਸਾਹਿਬ ਸੇਤੀ ਹੁਕਮ ਨਾ ਚੱਲੈ, ਕਹੀ ਬਣੈ ਅਰਦਾਸ। ਉਸ ਮਾਲਕ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਕਿਸੇ ਦਾ ਹੁਕਮ ਨਹੀਂ ਚੱਲਦਾ ਉਹਦੇ ਉੱਤੇ। ਕੋਈ ਜੇ ਕਵੇ ਮੈਂ ਆਪਣਾ ਆਰਡਰ ਚਲਾਵਾਂ, ਵੀ ਪਰਮਾਤਮਾ ਇੰਜ ਹੀ ਕਰੇ, ਇਵੇਂ ਹੀ ਹੋਣਾ ਚਾਹੀਦਾ, ਇਹੀ ਠੀਕ ਹੈ, ਇੱਦਾਂ ਨਹੀਂ ਹੋਣਾ ਚਾਹੀਦਾ, ਜਿਵੇਂ ਅੱਜ ਕੱਲ੍ਹ ਸਾਡੇ ਭਾਈਚਾਰੇ ਵਿੱਚ, ਸਿੱਖਾਂ ਦੇ ਭਾਈਚਾਰੇ 'ਚ ਸਾਡੇ ਅੰਦਰ ਇੱਕ ਵਾਦੀ ਪੈ ਗਈ ਹੈ। ਜਿਹੜੀ ਗੱਲ ਸਾਨੂੰ ਪਸੰਦ ਹੈ ਅਸੀਂ ਕਹਿੰਦੇ ਹਾਂ ਬਸ ਇਹ ਤਾਂ ਠੀਕ ਹੈ, ਇਹ ਤਾਂ ਗੁਰਮਤ ਹੈ, ਅਤੇ ਜਿਹੜੀ ਗੱਲ ਸਾਨੂੰ ਨਹੀਂ ਸਮਝ ਆਉਂਦੀ, ਨਹੀਂ ਪਸੰਦ ਆਉਂਦੀ ਗੁਰੂ ਦੀ, ਕਹਿੰਦੇ ਇਹ ਤਾਂ ਐਵੇਂ ਕਿਸੇ ਨੇ ਰਲਾ ਕਰ ਦਿੱਤਾ ਸਾਡੇ ਗ੍ਰੰਥਾਂ ਵਿੱਚ। ਅੱਜ ਇਹ ਹੈ ਵੀ ਨਹੀਂ ਜੀ, ਇਹ ਤਾਂ ਗੁਰੂ ਸਾਹਿਬ ਇੱਦਾਂ ਨਹੀਂ ਕਰ ਸਕਦੇ, ਇਹ ਤਾਂ ਮਿਲਾਵਟ ਹੋਈ ਹੈ, ਜਿਹੜੀ ਸਾਨੂੰ ਸਮਝ ਆ ਜਾਏ ਠੀਕ ਹੈ, ਬਸ ਇਹ ਗੁਰਮਤ ਹੈ। ਪਰ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਨੇ ਪਹਿਲੇ ਸਲੋਕ ਵਿੱਚ ਲਿਖ ਦਿੱਤਾ ਸੀ ਵੀ ਇਹ ਕਿਨੇਹੀ ਆਸ ਕੀ ਦੂਜਾ ਲੱਗੈ ਜਾਏ, ਨਾਨਕ ਆਸ ਕਾਂਢੀ ਹੈ, ਸਾਧ ਹੀ ਰਹੇ ਸਮਾਏ, ਚੰਗਾ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ। ਚੰਗੇ ਨੂੰ ਤਾਂ ਕਹਿ ਤਾ ਵੀ ਆਏ ਤਾਂ ਗੁਰੂ ਸਾਹਿਬ ਬਹੁਤ ਵਧੀਆ ਕੀਤਾ, ਚੰਗਾ ਕੀਤਾ, ਅਤੇ ਜਿਹੜੀ ਗੱਲ ਨਹੀਂ ਪਸੰਦ ਆਈ ਇਹ ਤਾਂ ਜੀ ਗੁਰੂ ਸਾਹਿਬ ਨੇ ਠੀਕ ਨਹੀਂ ਕੀਤਾ। ਅੱਜ ਕੱਲ੍ਹ ਬਹੁਤ ਰੌਲਾ ਪਾਈ, ਗੁਰੂ ਸਾਹਿਬ ਸ਼ਿਕਾਰ ਕਿਉਂ ਖੇਡਦੇ ਜੀ, ਗੁਰੂ ਸਾਹਿਬ ਸ਼ਸਤਰ ਕਿਉਂ ਰੱਖੇ ਜੀ, ਗੁਰੂ ਸਾਹਿਬ ਨੇ ਤਖਤ ਕਿਉਂ ਬਣਾਏ ਜੀ, ਕਲਗੀਆਂ ਕਿਉਂ ਲਾਈਆਂ ਜੀ, ਕਿਤਾਬਾਂ ਲਿਖ ਦਿੱਤੀਆਂ ਇਹੋ ਜਿਹੀਆਂ। ਅਜੇ ਜ਼ਰਾ ਸ਼ੋਅ ਨਹੀਂ ਕਰਦੇ, ਪਰ ਵਿੱਚੋਂ ਤਾਂ ਤਿਆਰੀਆਂ ਕੀਤੀਆਂ ਪਈਆਂ ਵੀ ਹੌਲੇ ਹੌਲੇ ਸਾਰੀਆਂ ਗੱਲਾਂ 'ਤੇ ਕਿੰਤੂ ਕਰਨਾ, ਕਰਦੇ ਵੀ ਹੈ ਉਹ ਕਰੀ ਜਾਣ। ਜਿਹੜਾ ਗੁਰੂ ਕਾ ਸਿੱਖ ਹੈ ਉਹਦਾ ਨਿਸ਼ਚਾ ਤਾਂ ਇਹੀ ਰਹਿਣਾ ਵੀ ਜੋ ਮੇਰੇ ਸਤਿਗੁਰੂ ਕਰਦੇ ਠੀਕ ਹੀ ਠੀਕ ਹੈ, ਗੁਰੂ ਦੇ ਕਿੱਤੇ ਉੱਤੇ ਕਿੰਤੂ ਕਿਸੇ ਤਰ੍ਹਾਂ ਦਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਚੰਗੇ ਚੰਗਾ ਕਰ ਮੰਨਦਾ, ਬੰਦੇ ਨੂੰ ਮੰਦਾ ਕਹਿ ਕੇ ਗੁਰੂ ਤੋਂ ਟੁੱਟ ਜਾਂਦਾ, ਆਸ਼ਕ ਏ ਨਾ ਆਖੀਏ, ਉਹ ਵਾਹ ਆਸ਼ਕ ਹੈ। ਜਿਹਨੂੰ ਇਸ਼ਕ ਹੁੰਦਾ ਨਾ ਕਿਸੇ ਮਸ਼ੂਕ ਨਾਲ, ਉਹ ਆਪਣੇ ਮਸ਼ੂਕ ਦੀ ਹਰ ਚੰਗੀ ਮਾੜੀ ਗੱਲ ਦੇ ਵਿੱਚ ਆਨੰਦ ਹੀ ਵੇਖਦਾ, ਖੁਸ਼ੀਆਂ ਹੀ ਵੇਖਦਾ, ਉਹਨੂੰ ਉਹ ਨਹੀਂ ਨਜ਼ਰ ਆਉਂਦਾ ਵਿੱਚ ਬੁਰਾਈ ਨਹੀਂ ਨਜ਼ਰ ਆਉਂਦੀ। ਜਿਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਲ ਇਸ਼ਕ ਹੈ, ਰੱਬ ਦੇ ਆਸ਼ਕ ਹਨ, ਉਹ ਰੱਬ ਦੀ ਪਰਮੇਸ਼ਰ ਦੀ ਹਰ ਗੱਲ ਨੂੰ ਆਨੰਦ ਨਾਲ ਹੀ ਵੇਖਦੇ ਹਨ। ਜਿਵੇਂ ਵੀ ਮੇਰਾ ਸਤਿਗੁਰੂ ਕਰ ਰਿਹਾ ਠੀਕ ਹੀ ਠੀਕ ਹੈ, ਠੀਕ ਹੀ ਠੀਕ ਹੈ, ਉਹਨਾਂ ਨੂੰ ਕਿੰਤੂ ਨਹੀਂ ਫੁਰਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਕਰਕੇ ਭਾਈ ਸਾਹਿਬ ਦੇ ਅੱਗੇ ਹੁਕਮ ਨਾ ਚਲਾਇਆ ਕਰੋ, ਸਾਹਿਬ ਸੇਤੀ ਹੁਕਮ ਨਾ ਚੱਲੇ, ਉਹਦੇ ਨਾਲ ਤੁਹਾਡੀ ਸਿਆਣਪ, ਤੁਹਾਡਾ ਹੁਕਮ, ਤੁਹਾਡੀ ਚਤੁਰਾਈ, ਤੁਹਾਡਾ ਜ਼ੋਰ ਨਹੀਂ ਚੱਲਣਾ। ਕਹੀ ਬਣਾ ਅਰਦਾਸ, ਹੱਥ ਜੋੜ ਕੇ ਅਰਦਾਸ ਹੀ ਕਰੋ, ਇਹੀ ਬਣਦੀ ਹੈ। ਕੂੜ ਕਮਾਉਣਾ ਕੂੜੋ ਹੋਵੇ, ਮਹਾਰਾਜ ਕਹਿੰਦੇ ਝੂਠ ਕਮਾਉਣ ਦੀ ਕਮਾਈ ਕਰਨ ਨਾਲ, ਝੂਠ ਬੋਲਣ ਨਾਲ, ਧੋਖੇ ਧੜੀ ਕਰਨ ਨਾਲ ਧੋਖਾ ਹੀ ਮਿਲਣਾ, ਝੂਠ ਹੀ ਪੱਲੇ ਪੈਣਾ। ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਨਾਨਕ ਸਿਫਤ ਵਿਗਾਸ ਜੇ ਵਿਕਾਸ ਲੈਣਾ ਚਾਹੁੰਦੇ ਹੋ, ਖੁਸ਼ੀ ਲੈਣੀ ਚਾਹੁੰਦੇ ਹੋ ਤਾਂ ਸਿਫਤ ਕਰੋ ਪਰਮੇਸ਼ੁਰ ਦੀ। ਜੇ ਨਿੰਦਾ ਕਰੋਗੇ ਤਾਂ ਫਿਰ ਉਹੀ ਮਿਲਣਾ। ਭਾਈ ਗੁਰਦਾਸ ਜੀ ਕਹਿੰਦੇ, ਨਿੰਦਾ ਕਰ ਹਰ ਨਾਖਸ਼ ਦੇਖੋ ਫਲ ਵੱਟੇ, ਦੰਤਰ ਭਗਤ ਸ਼ਿਸ਼ੁਪਾਲ ਦੇ ਦੰਦ ਕੀਤੇ ਖੱਟੇ। ਜਿਨ੍ਹਾਂ ਨੇ ਨਿੰਦਾ ਕੀਤੀ, ਹਰਨਾਕਸ਼ ਨੇ ਨਿੰਦਾ ਕੀਤੀ, ਪਰਮੇਸ਼ੁਰ ਹੈ ਹੀ ਨਹੀਂ, ਬਹੁਤ ਹੀ ਨਿੰਦਾ ਕੀਤੀ, ਪਰਮੇਸ਼ੁਰ ਦੀ ਕਲਾ ਵਰਤੀ, ਹਰਨਾਕਸ਼ ਦਾ ਕੀ ਹਾਲ ਹੋਇਆ, ਪੇਟ ਪਾੜ ਕੇ ਮਾਰ ਦਿੱਤਾ। ਫਿਰ ਸ਼ਿਸ਼ੂਪਾਲ ਭਰੀ ਸਭਾ 'ਚ ਭਗਵਾਨ ਕ੍ਰਿਸ਼ਨ ਜੀ ਨੂੰ ਗਾਲਾਂ ਕੱਢੀ ਗਿਆ। ਕ੍ਰਿਸ਼ਨ ਜੀ ਕਹਿੰਦੇ ਵੀ ਮੈਨੂੰ ਤੂੰ 100 ਗਾਲਾਂ ਤਾਂ ਕੱਢ ਸਕਦਾ, ਮੇਰੀ ਭੂਆ ਨੇ ਕੁੰਤੀ ਨੇ ਕਿਹਾ ਸੀ ਵੀ 100 ਗਾਲਾਂ ਤੱਕ ਮਾਫ਼ ਕਰ ਦਿਆ ਕਰ, ਮੈਂ 100 ਗਾਲਾਂ ਤੱਕ ਤੈਨੂੰ ਮਾਫ਼ ਕਰਦਾ, ਪਰ ਜਦੋਂ 100 ਟੱਪੇਗਾ ਫਿਰ ਮੈਂ ਤੈਨੂੰ ਨਹੀਂ ਛੱਡਾਂਗਾ। ਉਹ ਹੰਕਾਰ ਵਿੱਚ ਭਰੀ ਸਭਾ, ਰਾਜੇ ਮਹਾਰਾਜੇ ਬੈਠੇ ਸੀ ਸਾਰੇ, ਉਹ ਬਕਵਾਸ ਕਰੀ ਗਿਆ, ਜੋ ਮਾੜੇ ਮਾੜੇ ਗੰਦੇ ਬਚਨ ਸੀ ਕ੍ਰਿਸ਼ਨ ਜੀ ਬਾਰੇ ਬੋਲੀ ਗਿਆ। ਕ੍ਰਿਸ਼ਨ ਜੀ ਉੱਚੀ ਉੱਚੀ ਗਿਣੀ ਗਏ, ਕਹਿੰਦੇ 90, 91, 92, 93, 94, 95, 96, 97, 98। ਕਹਿੰਦੇ ਬਸ ਰੁਕ ਜਾ, ਉਹ ਨਹੀਂ ਰੁਕਿਆ, ਕਹਿੰਦੇ 100 ਉਹਨਾਂ ਨੇ ਲਾਇਆ ਚੱਕਰ, ਛੱਡਿਆ ਸਿਰ ਉਡਾ ਦਿੱਤਾ। ਤਾਂ ਉੱਥੇ ਭਾਈ ਗੁਰਦਾਸ ਜੀ ਕਹਿੰਦੇ, ਦੰਤ ਭਗਤ ਸ਼ਿਸ਼ੂਪਾਲ ਦੇ ਦੰਦ ਕੀਤੇ ਖੱਟੇ। ਕਿੰਨਾ ਕੁ ਚਿਰ ਨਿੰਦਾ ਕਰੋਗੇ, ਇੱਕ ਦਿਨ ਨਿੰਦਾ ਦਾ ਫਲ ਭੁਗਤਣਾ ਪੈਣਾ। ਕੂੜ ਕਮਾਉਣਾ ਕੂੜ ਹੋਵੇ, ਜਦੋਂ ਕੂੜ ਦੀ ਕਮਾਈ ਕਰਨੀ ਹੈ ਤਾਂ ਫਿਰ ਕੂੜ ਦਾ ਹੀ ਫਲ ਮਿਲਣਾ। ਨਾਨਕ ਸਿਫਤ ਵਿਕਾਸ, ਜੇ ਪਰਮੇਸ਼ੁਰ ਦੀ ਸਿਫਤਾਂ ਕਰੋਗੇ, ਭਜਨ ਕੀਰਤਨ ਕਰੋਗੇ, ਵਾਹਿਗੁਰੂ ਪਰਮੇਸ਼ੁਰ ਵੱਡੇ ਨੂੰ ਵਡਿਆਓਗੇ ਤਾਂ ਅੰਦਰ ਵਿਕਾਸ, ਖੇੜਾ, ਖੁਸ਼ੀ ਆਵੇਗੀ। ਨਿੰਦਾ ਕਰੋਗੇ ਪਰਮੇਸ਼ੁਰ ਦੀ, ਗੁਰੂ ਦੀ, ਬਾਣੀ ਦੀ, ਪੰਥ ਦੀ, ਫਿਰ ਅੰਦਰ ਟੈਨਸ਼ਨ, ਚਿੰਤਾ, ਝੋਰਾ। ਮੈਂ ਦੇਖਿਆ ਨਿੰਦਾ ਕਰਨ ਵਾਲਿਆਂ ਦੇ ਨਾ ਚਿਹਰੇ ਵਿਚਾਰਿਆਂ ਦੇ ਕੁੜਦੇ ਹੀ ਹੁੰਦੇ ਨੇ, ਜਦੋਂ ਵੇਖੋ ਨਾ ਉਹਨਾਂ ਦੇ ਚਿਹਰੇ 'ਤੇ 12 ਹੀ ਵੱਜੇ ਹੁੰਦੇ, ਹਾਲ ਹੀ ਮਾੜਾ ਹੁੰਦਾ, ਬੁਰੇ ਹਾਲ, ਬਾਂਕੇ ਦਿਹਾੜੇ, ਵੀ ਉਹ ਕਿਸੇ ਨਾਲ ਅੱਖ ਮਿਲਾ ਕੇ ਵੀ ਗੱਲ ਨਹੀਂ ਕਰ ਸਕਦੇ, ਕਿ ਨਿੰਦਾ ਜੋ ਕਰਦੇ। ਅਤੇ ਉਹ ਨਿੰਦਾ ਜਿਹੜੀ ਹੈ ਬੰਦੇ ਨੂੰ ਲੈ ਡੁੱਬਦੀ ਹੈ, ਸੱਚੇ ਪਾਤਸ਼ਾਹ ਕਹਿੰਦੇ ਸਿਫਤ ਬੰਦੇ ਨੂੰ ਉਤਾਰ ਦਿੰਦੀ ਹੈ। ਸਾਹ ਲਾਹੀ ਸਾਹ ਲਾਹੇ ਤੀ ਸੁਰਤ ਨਾ ਪਾਈਆ, ਨਦੀਆਂ ਤੈਵਾ ਪਵੈ ਸਮੁੰਦ ਨਾ ਜਾਣੀਆ। ਕਹਿੰਦੇ ਜਦੋਂ ਸਿਫਤ ਸਲਾਘਾ ਕਰਦਿਆਂ ਕਰਦਿਆਂ ਉਹ ਅਵਸਥਾ ਆ ਜਾਂਦੀ ਹੈ, ਨਦੀਆਂ ਨਾਲੇ ਸਮੁੰਦਰ 'ਚ ਜਾ ਕੇ ਭੇਦ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਭਿੰਨ ਨਹੀਂ ਕੀਤਾ ਜਾ ਸਕਦਾ। ਇੱਦਾਂ ਜੀਵ ਈਸ਼ਵਰ ਬ੍ਰਹਮ ਵਿੱਚ ਲੀਨ ਹੋ ਜਾਂਦੇ ਨੇ, ਇੱਕਮਿੱਕ ਹੋ ਜਾਂਦੇ ਨੇ, ਫਿਰ ਵੱਖਰੇ ਨਹੀਂ ਕੀਤੇ ਜਾ ਸਕਦੇ। ਸਿਫਤ ਦੀ ਵਡਿਆਈ ਬਹੁਤ ਜ਼ਿਆਦਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਆਪਣੀ ਸਿਫਤ ਸਲਾਘਾ ਬਖਸ਼ਣ, ਨਿੰਦਾ ਚੁਗੜੀ ਤੋਂ ਬਚਾਉਣ, ਇਤਨੇ ਬਚਨ ਪ੍ਰਵਾਨ ਕਰਨੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।